ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਤਾਰ ਆਪਣਾ ਨਾਮ ਦੇ ਹੋ ਗੁਣ ਗਾਵਾ ਦਿਨ ਰਾਤ, ਨਾਨਕ ਚਾਓ ਏ ਹੋ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾ ਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਸਹਿਬੇ ਕਮਾਲ ਸਹਿਬੇ ਇਕਬਾਲ ਸਹਿਬੇ ਦੋ ਆਲਮ ਜਬਰ ਸ਼ਤਰ ਤਖਤ ਦੇ ਮਾਲਕ ਸ਼ਬਦ ਗੁਰੂ ਗਿਆਨ ਗੁਰੂ ਸੱਚ ਗੁਰੂ ਸਮਰੱਥ ਗੁਰੂ ਐਸੀ ਮਹਿਮਾ ਵਡਿਆਈ ਦੇ ਮਾਲਕ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਵਾਈਮਾਨ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਵਡਭਾਗੇ ਹਾਂ ਸੰਧਿਆ ਸਮੇਂ ਦੇ ਸਜੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਲਈ ਪਹੁੰਚਣਾ ਕੀਤਾ ਹੈ। ਆਓ ਸਮਾਂ ਹੈ ਗੁਰਮਤ ਕਥਾ ਵਿਚਾਰ ਦਾ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਕਲੰਗੀਧਰ ਪਾਤਸ਼ਾਹ ਸਰਵੰਸਦਾਨੀ ਪਿਤਾ ਅੰਮ੍ਰਿਤ ਕੇ ਦਾਤੇ ਸ਼ਮਸ਼ੇਰੇ ਬਹਾਦਰ ਪੁੱਤਰਾਂ ਦੇ ਦਾਨੀ ਆਪੇ ਗੁਰਚੇਲਾ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ੀ ਗੁਰਫਤਿਹ ਸਾਰੀ ਸੰਗਤ ਸਾਂਝੀ ਕਰੀਏ, ਕੋਈ ਵੀ ਰਸ ਨਾ ਵਾਂਝੀ ਨਾ ਰਹੇ। ਗੁਰੂ ਪਿਆਰ ਵਿੱਚ ਭਿੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਮਾਤਾਵਾਂ ਭੈਣਾਂ ਨੂੰ ਕਿ ਜੋ ਤੁਹਾਡੇ ਵਾਲੇ ਪਾਸੇ ਤੋਂ ਨਿੱਕੇ ਬੱਚਿਆਂ ਦੀ ਆਵਾਜ਼ ਪੈ ਰਹੀ ਹੈ, ਕਿਰਪਾ ਕਰਕੇ ਜਲਦੀ ਤੋਂ ਜਲਦੀ ਇਹਨੂੰ ਕੰਟਰੋਲ ਕੀਤਾ ਜਾਏ, ਕਿਉਂਕਿ ਕਥਾ ਬਹੁਤ ਇਕਾਗਰਤਾ ਦਾ ਵਿਸ਼ਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੇਤ, ਇਹਦੇ ਲਈ ਬਹੁਤ ਟਕਾ ਦੀ ਲੋੜ ਹੁੰਦੀ ਹੈ। ਆਓ 23 ਨਵੰਬਰ ਨੂੰ ਜਾਗਤ ਗੁਰੂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਿਨ੍ਹਾਂ ਦਾ ਪਾਵਨ ਪ੍ਰਕਾਸ਼ ਦਿਹਾੜਾ ਸਿੱਖ ਜਾਗਤ ਦੇ ਅੰਦਰ ਬੜੀ ਭਾਵਨਾ ਸ਼ਰਧਾ ਪਿਆਰ ਦੇ ਨਾਲ ਮਨਾਇਆ ਜਾ ਰਿਹਾ ਹੈ। ਦੇਸਾਂ ਵਿਦੇਸਾਂ ਨਗਰਾਂ ਸ਼ਹਿਰਾਂ ਪਿੰਡਾਂ ਕਸਬਿਆਂ ਦੇ ਅੰਦਰ ਪਿਛਲੇ ਕਈ ਦਿਨਾਂ ਤੋਂ ਗੁਰਮਤ ਸਮਾਗਮ ਸ਼ੁਰੂ ਹੋ ਚੁੱਕੇ ਹਨ। ਕਿਤੇ ਕਥਾ ਦਰਬਾਰ, ਕਿਤੇ ਕੀਰਤਨ ਦਰਬਾਰ, ਕਿਤੇ ਪ੍ਰਭਾਤ ਫੇਰੀਆਂ, ਕਿਤੇ ਨਗਰ ਕੀਰਤਨ, ਇਸ ਤਰ੍ਹਾਂ ਦੇ ਸਮਾਗਮ ਚੱਲ ਰਹੇ ਨੇ। ਸੋ ਆਪਣੇ ਗੁਰੂ ਘਰ ਦੇ ਵਿੱਚ ਵੀ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਰੋਜ਼ ਅੰਮ੍ਰਿਤ ਵੇਲੇ ਸੰਧਿਆ ਸਮੇਂ ਦੀਵਾਨ ਸਜਦੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਤੇ ਉਹਨਾਂ ਦੀ ਵਿਚਾਰਧਾਰਾ ਪਿਛਲੇ ਦਿਨਾਂ ਤੋਂ ਸੰਖੇਪ ਰੂਪ ਦੇ ਵਿੱਚ ਵਿਚਾਰਦੇ ਆ ਰਹੇ ਹਾਂ। ਆਓ ਜਿੱਥੋਂ ਵਿਚਾਰਾਂ ਦੀ ਲੜੀ ਕੱਲ ਰੋਜ਼ ਛੱਡੀ ਸੀ ਉਸ ਤੋਂ ਅੱਗੇ ਸ਼ੁਰੂ ਕਰੀਏ। ਇੱਕ ਵਾਰ ਸਾਰੀ ਸੰਗਤ ਅਸੀਸ ਰੂਪ ਵਿੱਚ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੱਚਾ ਸੌਦਾ ਕੀਤਾ। ਇੱਕ ਇਹੋ ਜਿਹਾ ਵਪਾਰ, ਇੱਕ ਅਜਿਹਾ ਸੌਦਾ ਜਿਹਦੇ ਵਿੱਚ ਸੱਚ ਹੈ, ਮਤਲਬ ਇਹ ਸੰਸਾਰ ਵਿੱਚ ਝੂਠੇ ਸੌਦੇ ਵੀ ਹੁੰਦੇ ਨੇ। ਜਦੋਂ ਗੱਲ ਆਏਗੀ ਨਾ ਸੱਚੇ ਸੌਦੇ ਦੀ, ਤਾਂ ਦੂਜਾ ਇਹਦਾ ਭਾਵ ਇਹ ਵੀ ਹੈ ਕਿ ਸੰਸਾਰ ਵਿੱਚ ਝੂਠੇ ਸੌਦੇ ਵੀ ਹੈ। ਸੱਚ ਦਾ ਸੌਦਾ ਕੀ ਹੈ? ਲੋੜਵੰਦਾਂ ਦੀ ਸਹਾਇਤਾ ਕਰਨੀ, ਭੁੱਖੇ ਨੂੰ ਪ੍ਰਸ਼ਾਦਾ, ਪਿਆਸੇ ਨੂੰ ਪਾਣੀ, ਮਰੀਜ਼ ਨੂੰ ਦਵਾਈ ਦੇਣੀ, ਨਮਾਣਿਆਂ ਨਤਾਣਿਆਂ ਦੇ ਹੱਕ ਵਿੱਚ ਖੜਨਾ, ਉਹਨਾਂ ਨੂੰ ਉੱਪਰ ਉਠਾਉਣਾ, ਇਹ ਸੱਚੇ ਸੌਦੇ ਦੇ ਵਿੱਚ ਆਉਂਦਾ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹ ਵਕਤ ਪਿਤਾ ਜੀ ਤੋਂ 20 ਰੁਪਏ ਲਏ ਆ। ਪਿਤਾ ਜੀ ਦੀ ਜੋ ਬਿਰਤੀ ਹੈ ਨਾ, ਉਹ 72 ਪਿੰਡਾਂ ਦੇ ਪਟਵਾਰੀ ਨੇ, ਉਹਨਾਂ ਦੀ ਸੋਚ ਇਹ ਹੈ ਮੈਂ 20 ਰੁਪਏ ਦਿੱਤੇ ਆ, ਮੇਰਾ ਪੁੱਤਰ ਅਜਿਹਾ ਸੌਦਾ ਕਰਕੇ ਆਵੇ, ਜੇ ਘਰ ਵਿੱਚ ਆਉਣਾ ਕਰੇ ਇਹ 20 ਦਾ 20,000 ਬਣਾ ਕੇ ਲੈ ਕੇ ਆਵੇ। ਉਹਨਾਂ ਦੀ ਗਿਣਤੀ ਮਿਣਤੀ ਇਸ ਤਰ੍ਹਾਂ ਦੀ ਹੈ। ਹੁਣ ਸਤਿਗੁਰੂ ਜੀ ਨੇ ਉਹ 20 ਰੁਪਏ ਲਏ, ਜਿੱਥੇ ਭੁੱਖੇ ਸਾਧੂ ਜਿਨ੍ਹਾਂ ਨੂੰ ਪ੍ਰਸ਼ਾਦੇ ਦੀ ਵੀ ਲੋੜ ਹੈ, ਕੱਪੜੇ ਦੀ ਵੀ ਲੋੜ ਹੈ, ਤੇ ਜਿਨ੍ਹਾਂ ਨੂੰ ਇੱਕ ਉੱਚੀ ਸੁੱਚੀ ਵਿਚਾਰ ਦੀ ਵੀ ਲੋੜ ਹੈ। ਧਿਆਨ ਦਿਓ, ਸੱਚਾ ਸੌਦਾ ਇਹੀ ਨਹੀਂ ਹੈ ਕਿ ਗੁਰੂ ਮਹਾਰਾਜ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ, ਉਹਨਾਂ ਨੂੰ ਵਸਤਰ ਲੈ ਕੇ ਦਿੱਤੇ, ਜਥਾ ਯੋਗ ਸਹਾਇਤਾ ਕੀਤੀ, ਬਲਕਿ ਸੱਚਾ ਸੌਦਾ ਤਾਂ ਇਹ ਸੀ ਜਿੱਥੇ ਗੁਰੂ ਮਹਾਰਾਜ ਨੇ ਅਜਿਹੀਆਂ ਬਖਸ਼ਿਸ਼ਾਂ ਉਹਨਾਂ ਤੇ ਕੀਤੀਆਂ, ਉਹਨਾਂ ਨੂੰ ਇਹ ਵੀ ਸਮਝਾਇਆ ਕਿ ਤੁਸੀਂ ਆਪਣਾ ਘਰ ਘਾਟ ਛੱਡ ਕੇ ਇੱਥੇ ਕਿਉਂ ਆਏ ਹੋ, ਤੁਸੀਂ ਘਰ ਘਾਟ ਛੱਡ ਕੇ ਇੱਥੇ ਕਿਉਂ ਬੈਠੇ ਹੋ ਜੰਗਲਾਂ ਵਿੱਚ। ਕਹਿੰਦੇ ਜੀ ਰੱਬ ਨੂੰ ਮਿਲਣਾ। ਕਹਿੰਦੇ ਰੱਬ ਨੂੰ ਮਿਲਣ ਵਾਸਤੇ ਘਰ ਘਾਟ ਛੱਡਣ ਦੀ ਲੋੜ ਨਹੀਂ ਹੈ, ਐਂ ਕਰੋ ਕਿਰਤ ਕਰਿਆ ਕਰੋ, ਨਾਲ ਪਰਮਾਤਮਾ ਦੀ ਕੀਰਤੀ ਵੀ ਕਰਿਆ ਕਰੋ। ਜਿੱਥੇ ਧੰਦਾ ਕਰਨਾ ਨਾਲ ਧਰਮ ਵੀ ਕਮਾਉਣਾ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵਿੱਚ ਹੈ, ਜਿੱਥੇ ਕਿਰਤ ਅਤੇ ਕੀਰਤੀ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਕੀਤਾ, ਜਿੱਥੇ ਧਰਮ ਤੇ ਧੰਦਾ, ਨਾਮ ਅਤੇ ਦਾਮ, ਸੰਸਾਰ ਨਿਰੰਕਾਰ, ਇਹ ਵਸਤੂਆਂ ਇੱਕ ਜਗ੍ਹਾ ਤੇ ਇਕੱਠੀਆਂ ਕਰਕੇ ਰੱਖ ਦਿੱਤੀਆਂ। ਸੋ ਸੱਚਾ ਸੌਦਾ ਸਿਰਫ ਇਹੀ ਨਹੀਂ ਪਿਆਰੇ ਕਿ ਮਹਾਰਾਜ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾਤਾ ਜੀ, ਉਹਨਾਂ ਨੂੰ ਵਸਤਰ ਲੈ ਕੇ ਦੇ ਤੇ, ਨਹੀਂ ਨਹੀਂ, ਸੱਚਾ ਸੌਦਾ ਇਹ ਵੀ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਮਝਾਇਆ ਪਰਮਾਤਮਾ ਨੂੰ ਮਿਲਣ ਵਾਸਤੇ ਘਰ ਘਾਟ ਛੱਡਣ ਦੀ ਲੋੜ ਨਹੀਂ ਜੇ ਹੁੰਦੀ, ਤੁਸੀਂ ਆਪਣੇ ਘਰਾਂ ਵਿੱਚ ਜਾਓ, ਕਿਰਤ ਕਰਿਆ ਕਰੋ, ਵਾਹਿਗੁਰੂ ਜੀ ਦਾ ਨਾਮ ਜਪੋ, ਉਹ ਪਰਮਾਤਮਾ ਸਾਰਿਆਂ ਤੇ ਖੁਸ਼ ਹੁੰਦਾ। ਤੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਖਰਚੇ ਹੋਏ 20 ਰੁਪਏ ਅੱਜ ਤੱਕ ਚੱਲ ਰਹੇ ਨੇ। ਕਦੇ ਸੋਚਿਆ ਆਪਾਂ, ਵਿਦੇਸ਼ਾਂ ਦੀ ਧਰਤੀ ਤੇ ਬੈਠੇ ਹਾਂ, ਆਪਣੀ ਸਰ ਜ਼ਮੀਨ ਕੋਈ ਹੋਰ ਹੈ, ਜਿੱਥੋਂ ਆਪਾਂ ਚੱਲ ਕੇ ਇਹ ਧਰਤੀ ਤੇ ਆਇਆ, ਬਲਕਿ ਇਹ ਧਰਤੀ ਨੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਗੁਰੂ ਨਾਨਕ ਮਹਾਰਾਜ ਦੇ 20 ਰੁਪਏ ਚੱਲਦੇ ਆ ਲੰਗਰ ਰੂਪ ਵਿੱਚ। ਜਿੱਥੇ ਵੀ ਜਾਓਗੇ ਨਾ, ਜਿੱਥੇ ਵੀ ਗੁਰਸਿੱਖਾਂ ਨੇ ਆਪਸ ਵਿੱਚ ਰਲ ਕੇ ਗੁਰਦੁਆਰੇ ਬਣਾਏ ਨੇ, ਸੰਗਤ ਲੱਗਦੀ ਹੈ ਤੇ ਨਾਲ ਪੰਗਤ ਵੀ ਲੱਗਦੀ ਹੈ। ਸਦੀਆਂ ਬੀਤ ਗਈਆਂ, ਅੱਜ ਤੱਕ ਗੁਰੂ ਨਾਨਕ ਮਹਾਰਾਜ ਦੇ ਉਹ 20 ਰੁਪਏ ਅਤੁੱਟ ਵਰਤ ਰਹੇ ਨੇ। ਇਹ 20 ਰੁਪਿਆਂ ਦੀ ਸਮਰੱਥਾ ਹੈ, ਬਰਕਤ ਹੈ, ਕਰਾਮਾਤ ਹੈ। ਸਤਿਗੁਰੂ ਜੀ ਨੇ ਸਿਰਫ ਕਿਰਤ ਕਰਨ ਦਾ ਉਪਦੇਸ਼ ਹੀ ਨਹੀਂ ਦਿੱਤਾ, ਬਲਕਿ ਉਹਨਾਂ ਨੇ ਖੁਦ ਕਿਰਤ ਕੀਤੀ ਹੈ। ਜਦੋਂ ਬਾਣੀ ਪੜਾਂਗੇ ਨਾ, ਸਤਿਗੁਰਾਂ ਦੇ ਨਿਰਮਲ ਵਚਨ ਨੇ, ਕਹਿੰਦੇ ਗੁਰ ਪੀਰ ਸਦਾਏ। ਆਪਣੇ ਆਪ ਨੂੰ ਕੋਈ ਗੁਰੂ ਕਹਾ ਰਿਹਾ ਹੈ, ਪੀਰ ਕਹਾ ਰਿਹਾ ਹੈ, ਮੁਰਸ਼ਦ ਕਹਾ ਰਿਹਾ ਹੈ, ਮੰਗਣ ਜਾਏ, ਪਰ ਉਹ ਲੋਕਾਂ ਦੇ ਦੁਆਰਿਆਂ ਤੇ ਮੰਗਣ ਵਾਸਤੇ ਜਾਂਦਾ ਹੈ। ਗੁਰ ਪੀਰ ਸਦਾਏ, ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀ ਹੈ ਪਾਏ। ਅਜਿਹੇ ਲੋਕਾਂ ਦੇ ਅੱਗੇ ਝੁਕਣਾ ਨਹੀਂ, ਉਹਨਾਂ ਨੂੰ ਕੁਝ ਮੰਨਣਾ ਨਹੀਂ। ਕਿਉਂ? ਕਿਉਂਕਿ ਉਹ ਸੰਸਾਰ ਦੀਆਂ ਜ਼ਿੰਮੇਵਾਰੀਆਂ ਤੋਂ ਦੌੜ ਚੁੱਕੇ ਨੇ। ਗੁਰ ਪੀਰ ਸਦਾਏ, ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀ ਹੈ ਪਾਏ। ਪਾਤਸ਼ਾਹ, ਫਿਰ ਤੁਹਾਡਾ ਮਾਰਗ ਕਿਹੜਾ? ਜੇ ਇਹਨਾਂ ਦਾ ਤੁਸੀਂ ਖੰਡਨ ਕਰਦੇ ਹੋ ਤਾਂ ਮੰਡਨ ਰੂਪ ਵਿੱਚ ਤੁਸੀਂ ਕਿਹੜੀ ਗੱਲ ਨੂੰ ਪ੍ਰਵਾਨ ਕਰਦੇ ਹੋ? ਤਾਂ ਅਗਲੀਆਂ ਤੁਕਾਂ ਵਿੱਚ ਵਚਨ ਕੀਤਾ, ਕਾਲ ਖਾਏ ਕਿਸ ਹੱਥੋਂ ਦੇ। ਜਿਹੜਾ ਗੁਰਸਿੱਖ ਪਿਆਰਾ, ਜੋ ਇਨਸਾਨ, ਜੋ ਮਨੁੱਖ ਦਸੇ ਨੌਵਾਂ ਦੀ ਕਿਰਤ ਕਰਦਾ, ਘਾਲਣਾ ਕਰਦਾ, ਉਦਮ ਕਰਦਾ, ਕਾਲ ਖਾਏ, ਜਦੋਂ ਕਿਰਤ ਕਰ ਲਈ ਤਾਂ ਉਹਦੇ ਵਿੱਚੋਂ ਜਥਾ ਯੋਗ ਲੋੜਵੰਦਾਂ ਲਈ ਹਿੱਸਾ ਕੱਢਦਾ, ਜਿਹਨੂੰ ਆਪਾਂ ਦਸਵੰਧ ਰੂਪ ਕਹਿੰਦੇ ਹਾਂ। ਕਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਕਹਿੰਦੇ ਉਹ ਜਿਹੜਾ ਇਨਸਾਨ ਹੈ ਜੋ ਦਸੇ ਨਵਾਂ ਦੀ ਕਿਰਤ ਕਰਦਾ ਤੇ ਉਹਦੇ ਵਿੱਚ ਉਹ ਯਥਾ ਯੋਗ ਲੋੜਵੰਦਾਂ ਦੀ ਸਹਾਇਤਾ ਕਰਦਾ, ਉਹ ਪਰਮਾਤਮਾ ਦੇ ਘਰ ਦਾ ਰਸਤਾ ਜਾਣਦਾ, ਉਹ ਜਾਣਦਾ ਜਿਹੜਾ ਕਿਰਤ ਕਰਦਾ। ਨਾਨਕ ਰਾਹ ਪਛਾਣੈ ਸੇ। ਤੇ ਇੱਕ ਜਗ੍ਹਾ ਸਤਿਗੁਰਾਂ ਦੇ ਹੋਰ ਵਚਨ ਕਹਿੰਦੇ, ਉਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਜਨ ਨਾਨਕ ਉਤਰੀ ਚਿੰਤ। ਸਿੱਖ ਨੂੰ ਆਲਸੀ ਨਹੀਂ ਬਣਾਇਆ, ਸਿੱਖ ਨੂੰ ਉਦਮੀ ਬਣਾਇਆ। ਜਿਹੜਾ ਗੁਰਸਿੱਖ ਹੈ ਉਹ ਕਦੇ ਵੀ ਕਿਸੇ ਤੋਂ ਮੰਗਦਾ ਨਹੀਂ, ਭਾਵ ਕਿ ਗੁਰਸਿੱਖ ਭਿਖਾਰੀ ਨਹੀਂ ਹੈ, ਭਿਖਾਰੀ ਨਹੀਂ ਹੈ ਸਿੱਖ। ਨਾ ਚੋਰੀ ਕਰਦਾ, ਨਾ ਠੱਗੀ ਮਾਰਦਾ, ਨਾ ਲੁੱਟ ਖਸੁੱਟ ਕਰਦਾ, ਨਾ ਕਿਸੇ ਨੂੰ ਧੋਖਾ ਦਿੰਦਾ, ਬਲਕਿ ਗੁਰਸਿੱਖ ਤਾਂ ਉਹ ਹੈ ਜਿਹੜਾ ਦਸੇ ਨੌਵਾਂ ਦੀ ਆਪਣੀ ਕਿਰਤ ਕਮਾਈ ਕਰਦਾ। ਉਦਮ ਕਰਿੰਦੇ ਆ ਜੀਓ ਤੂੰ, ਕਮਾਵਦਿਆਂ ਸੁੱਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਜਾਣ ਨਾਨਕ ਉਤਰੀ ਚਿੰਤ। ਕੇਵਲ ਉਪਦੇਸ਼ ਹੀ ਨਹੀਂ ਦਿੱਤਾ, ਬਲਕਿ ਖੁਦ ਕਿਰਤ ਕਰਕੇ ਸਾਡੇ ਅੱਗੇ ਇੱਕ ਨਾ ਰਸਤਾ ਬਣਾਤਾ, ਸਾਡਾ ਮਾਰਗ ਦਰਸ਼ਨ ਕੀਤਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਨੇ। ਕੀ ਹੋਇਆ? ਇੱਕ ਦਿਨ ਮਹਿਤਾ ਕਲਿਆਣ ਚੰਦ ਆਪਣੀ ਧੀ ਬੇਬੇ ਨਾਨਕੀ ਨੂੰ ਕਹਿਣ ਲੱਗੇ, ਕਹਿੰਦੇ ਧੀਏ ਆਏ ਕਰ, ਆਪਣੇ ਭਰਾ ਨੂੰ ਤੂੰ ਆਪਣੇ ਕੋਲ ਲੈ ਜਾ, ਆਪਣੇ ਨਗਰ ਲੈ ਜਾ, ਉੱਥੇ ਕੋਈ ਕਿਰਤ ਕਰ ਲਏਗਾ, ਕੋਈ ਕੰਮ ਕਾਜ ਕਰ ਲਏਗਾ। ਮੈਂ ਤੈਨੂੰ 20 ਰੁਪਏ ਦੇ ਕੇ ਭੇਜਿਆ ਸੀ ਵਪਾਰ ਕਰਨ ਵਾਸਤੇ, ਪਰ ਇਹਨੇ 20 ਰੁਪਏ ਉਹ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾਇਆ, ਲੋੜਵੰਦਾਂ ਦੀ ਸਹਾਇਤਾ ਕਰਕੇ ਆਇਆ, ਤੇ ਜਦੋਂ ਘਰ ਆਇਆ ਤੇ ਇਹਦੇ ਦੋਵੇਂ ਹੱਥ ਖਾਲੀ ਸੀ। ਤੂੰ ਐਂ ਕਰ, ਇਹਨੂੰ ਆਪਣੇ ਨਾਲ ਲੈ ਜਾ। ਹੁਣ ਸੁਲਤਾਨਪੁਰ ਲੋਧੀ ਉਹ ਵਕਤ ਘੁੱਗ ਵਸਦਾ ਸ਼ਹਿਰ ਹੈ ਤੇ ਬੜਾ ਪ੍ਰਸਿੱਧ ਨਗਰ ਸੀ। ਤੇ ਜਦੋਂ ਇਹ ਸ਼ਹਿਰ ਦਾ ਤੁਸੀਂ ਪ੍ਰਾਚੀਨ ਗ੍ਰੰਥਾਂ ਵਿੱਚ ਬੇਰਵਾ ਪੜੋਗੇ, ਮਹਿਮੂਦ ਗਜਨਵੀ, ਇਹ ਹਿੰਦੁਸਤਾਨ ਦੇ ਉੱਪਰ ਜਿਸ ਨੇ 17 ਹਮਲੇ ਕੀਤੇ ਸੀ, ਇਹਦਾ ਇੱਕ ਅਹਿਲਕਾਰ ਸੀ ਸੁਲਤਾਨ ਖਾਂ। ਸੁਲਤਾਨ ਖਾਂ ਦੇ ਨਾਂ ਤੇ ਇਹ ਨਗਰ ਵਸਿਆ ਸੀ, ਸੁਲਤਾਨਪੁਰ ਲੋਧੀ। ਉਹ ਵਕਤ ਇੱਥੇ 30 ਤਰ੍ਹਾਂ ਦਾ ਬਾਜ਼ਾਰ ਸੀ, ਜਿਵੇਂ ਹੀਰਿਆਂ ਦਾ ਵਪਾਰੀ ਇੱਕ ਪਾਸੇ ਹੋ ਰਿਹਾ, ਸਰਾਫਾਂ ਦਾ ਬਾਜ਼ਾਰ ਇੱਕ ਪਾਸੇ ਹੈ, ਜਿੱਥੇ ਦਾਣੇ ਆਦਿ ਨੇ ਉਹ ਇੱਕ ਪਾਸੇ ਹੈ, ਕੱਪੜੇ ਦਾ ਬਾਜ਼ਾਰ ਇੱਕ ਪਾਸੇ। ਉਹ ਵਕਤ ਜਦੋਂ ਸਤਿਗੁਰੂ ਜੀ ਨੇ ਇੱਥੇ ਮੋਦੀ ਖਾਨੇ ਤੇ ਕਿਰਤ ਕੀਤੀ, 30 ਤਰ੍ਹਾਂ ਦਾ ਬਾਜ਼ਾਰ ਸੀ ਇੱਥੇ ਸੁਲਤਾਨਪੁਰ ਲੋਧੀ ਵਿੱਚ। ਤੇ ਕਦੇ ਸਮਾਂ ਸੀ ਕਿ ਔਰੰਗਜ਼ੇਬ ਇੱਥੇ ਪੜ ਕੇ ਗਿਆ ਸੀ, ਕਿੰਨਾ ਪ੍ਰਸਿੱਧ ਹੋਏਗਾ ਇਹ ਨਗਰ। ਹੁਣ ਗੁਰੂ ਮਹਾਰਾਜ ਇੱਥੇ ਆਏ ਨੇ, ਤਾਂ ਉਹ ਵਕਤ ਜਿਹੜਾ ਵਪਾਰ ਹੁੰਦਾ ਸੀ ਨਾ ਜ਼ਿਆਦਾ, ਉਹ ਦਾਣੇ ਆਦਿ ਦਾ ਹੋਇਆ ਕਰਦਾ ਸੀ, ਨਗਦੀ ਰੂਪ ਵਿੱਚ ਘੱਟ ਹੁੰਦਾ ਸੀ। ਤੇ ਜਦੋਂ ਕਿਸੇ ਨੇ ਸਰਕਾਰੀ ਟੈਕਸ ਦੇਣਾ, ਉਹ ਵੀ ਦਾਣੇ ਆਦਿ ਦੇ ਰੂਪ ਵਿੱਚ ਦਿੱਤਾ ਜਾਂਦਾ ਸੀ। ਤੇ ਜਿਹੜਾ ਮੁੱਖ ਮੋਦੀ ਹੁੰਦਾ ਸੀ, ਉਹ ਡਿਪਾਰਟਮੈਂਟ ਨੂੰ ਸੰਭਾਲਦਾ ਸੀ, ਜਿਹੜਾ ਉਹਨੇ ਲੇਖਾ ਜੋਖਾ ਰੱਖਣਾ ਹੁੰਦਾ ਸੀ ਵੀ ਕਿੰਨਾ ਦਾਣਾ ਆਇਆ, ਕਿੱਥੋਂ ਕਿੱਥੋਂ ਆਇਆ। ਤੇ ਜਦੋਂ ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਆਦਿ ਦੇਣੀ ਹੁੰਦੀ ਸੀ, ਉਹ ਵੀ ਦਾਣੇ ਆਦਿ ਰੂਪ ਦੇ ਵਿੱਚ ਦਿੱਤੀ ਜਾਂਦੀ ਸੀ, ਵਸਤੂਆਂ ਦੇ ਰੂਪ ਵਿੱਚ ਜ਼ਿਆਦਾਤਰ ਦਿੱਤੀ ਜਾਂਦੀ ਸੀ, ਨਗਦੀ ਘੱਟ ਦਿੱਤੀ ਜਾਂਦੀ ਸੀ। ਤਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹ ਇਹ ਜਗ੍ਹਾ ਤੇ ਆਏ ਨੇ, ਨਵਾਬ ਦੌਲਤ ਖਾਂ ਉਹਦਾ ਮੋਦੀ ਖਾਨਾ ਸੀ, ਉੱਥੇ ਆ ਕੇ ਸਤਿਗੁਰੂ ਜੀ ਨੇ ਹੁਣ ਕਿਰਤ ਸ਼ੁਰੂ ਕੀਤੀ ਹੈ। ਧਿਆਨ ਦੇਣਾ, ਗੁਰੂ ਮਹਾਰਾਜ ਨੇ ਜਦੋਂ ਸਾਰਾ ਕੁਝ ਵੇਖਿਆ ਕਿ ਇਹ ਜਗ੍ਹਾ ਤੇ ਵੀ ਰਿਸ਼ਵਤ ਚੱਲ ਰਹੀ ਹੈ, ਭਾਈ ਗੁਰਦਾਸ ਨੂੰ ਪੜ੍ਹੋ ਬੇਰਵਾ ਦਿੱਤਾ ਉਹ ਵਕਤ ਦਾ, ਕਹਿੰਦੇ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾ। ਇਹ ਬਿਮਾਰੀ ਅੱਜ ਨਹੀਂ, ਇਹ ਬਿਮਾਰੀ ਉਹ ਵਕਤ ਵੀ ਸੀ ਰਿਸ਼ਵਤ ਦੀ, ਰਿਸ਼ਵਤ ਖੋਰੀ ਉਹ ਵਕਤ ਵੀ ਚੱਲਦੀ ਸੀ। ਤੇ ਜਦੋਂ ਲੋਕਾਂ ਤੋਂ ਅਨਾਜ ਲੈਣਾ, ਦਾਣੇ ਆਦਿ ਲੈਣੇ, ਉਦੋਂ ਵੱਟੇ ਹੋਰ ਹੋਣੇ, ਤੇ ਜਦੋਂ ਸਰਕਾਰੀ ਵਿਭਾਗ ਵਿੱਚੋਂ ਉਹਨਾਂ ਨੂੰ ਤਨਖਾਹਾਂ ਆਦਿ ਦੇਣ ਰੂਪ ਵਿੱਚ ਦਾਣੇ ਆਦਿ ਦਿੱਤੇ ਜਾਂਦੇ ਸੀ, ਉਦੋਂ ਵੱਟੇ ਹੋਰ ਹੁੰਦੇ ਸੀ। ਤਾਂ ਗੁਰੂ ਮਹਾਰਾਜ ਨੇ ਸਭ ਕੁਝ ਦਾ ਵਿਸ਼ਲੇਸ਼ਣ ਕੀਤਾ, ਧਿਆਨ ਲਾ ਕੇ ਵੇਖਿਆ, ਤਾਂ ਹੁਣ ਜਦੋਂ ਵੀ ਕੋਈ ਦਾਣੇ ਆਦਿ ਦਿੰਦਾ ਟੈਕਸ ਰੂਪ ਵਿੱਚ, ਉਹਦਾ ਪੂਰਾ ਹਿਸਾਬ ਰੱਖਣਾ, ਤੇ ਜਦੋਂ ਕਿਸੇ ਨੂੰ ਦਾਣੇ ਆਦਿ ਤਨਖਾਹ ਰੂਪ ਵਿੱਚ ਦੇਣੇ, ਤੇ ਉਹਦਾ ਵੀ ਗੁਰੂ ਮਹਾਰਾਜ ਨੇ ਐਨ ਪੂਰਾ ਬੇਰਵਾ ਰੱਖਣਾ, ਧਿਆਨ ਰੱਖਣਾ। ਇਸ ਤੋਂ ਇਲਾਵਾ ਆਪਣੀ ਤਨਖਾਹ ਦੇ ਵਿੱਚੋਂ, ਆਪਣੀ ਤਨਖਾਹ ਦੇ ਵਿੱਚੋਂ ਗਰੀਬਾਂ ਦੀ, ਲੋੜਵੰਦਾਂ ਦੀ, ਮਰੀਜ਼ਾਂ ਦੀ, ਨਿਮਾਣਿਆਂ ਦੀ, ਲਤਾੜਿਆਂ ਦੀ ਗੁਰੂ ਮਹਾਰਾਜ ਨੇ ਜਥਾ ਯੋਗ ਸਹਾਇਤਾ ਕਰਨੀ। ਤੇ ਜਿਹੜੇ ਬਾਕੀ ਸੀ ਉੱਥੇ ਡਿਊਟੀ ਕਰਨ ਵਾਲੇ, ਕਿਰਤ ਕਰਨ ਵਾਲੇ, ਉਹ ਆਪਸ ਵਿੱਚ ਗੱਲਾਂ ਕਰਨ ਲੱਗੇ, ਕਹਿੰਦੇ ਜੇ ਇਹ ਮੋਦੀ ਨੇ, ਇਹ ਨਾਨਕ ਨੇ ਕੁਝ ਨਾ ਕੀਤਾ ਨਾ, ਮਤਲਬ ਕੀ ਸੀ ਉਹਨਾਂ ਦਾ ਵੀ ਰਿਸ਼ਵਤ ਖੋਰੀ ਨਾ ਕੀਤੀ, ਜੇ ਇਹਨੇ ਲੋਕਾਂ ਨੂੰ ਨਾ ਲੁੱਟਿਆ, ਇੱਕ ਦਿਨ ਇਹ ਖੁਦ ਲੁੱਟਿਆ ਜਾਵੇਗਾ। ਇਹ ਗੱਲਾਂ ਹੋਣ ਲੱਗੀਆਂ। ਇਹ ਗੱਲਾਂ ਕੌਣ ਕਰਦੇ ਨੇ? ਜਿਹੜੇ ਖੁਦ ਰਿਸ਼ਵਤ ਖੋਰ ਨੇ। ਪਰ ਇੱਕ ਦੂਜੇ ਲੋਕ ਵੀ ਸੀ ਜਿਨ੍ਹਾਂ ਦੀ ਗੁਰੂ ਮਹਾਰਾਜ ਨੇ ਮਦਦ ਕੀਤੀ, ਸਹਾਇਤਾ ਕੀਤੀ, ਉਹ ਵਡਿਆਈ ਰੂਪ ਵਿੱਚ ਗੱਲਾਂ ਕਰਨ ਲੱਗੇ, ਕਹਿੰਦੇ ਵਾਹ ਵੀ ਵਾਹ, ਦੌਲਤ ਖਾਂ ਦੇ ਮੋਦੀ ਖਾਨੇ ਤੇ ਇੱਕ ਐਸਾ ਇਨਸਾਨ ਆਇਆ, ਉਹਨੂੰ ਨਾਨਕ ਕਹਿੰਦੇ ਨੇ, ਉਹ ਤਾਂ ਹਰੇਕ ਦੇ ਪੱਖ ਵਿੱਚ ਖੜਦਾ, ਹਰੇਕ ਦੀ ਗੱਲ ਧਿਆਨ ਲਾ ਕੇ ਸੁਣਦਾ, ਉਹਦੇ ਬੋਲ ਬਹੁਤ ਮਿੱਠੇ ਨੇ, ਉਹ ਸਾਰੇ ਕੰਮ ਕਾਜ ਦਾ ਪੂਰਾ ਧਿਆਨ ਲਾ ਕੇ ਲੇਖਾ ਜੋਖਾ ਰੱਖਦਾ। ਇਹ ਮਹਿਮਾ ਗੁਰੂ ਮਹਾਰਾਜ ਦੀ ਦੂਰ ਦੂਰ ਤੱਕ ਫੈਲ ਗਈ। ਤਾਂ ਉਹ ਇਲਾਕੇ ਦਾ ਇੱਕ ਚੌਧਰੀ ਹੈ ਮਲਸੀਹਾ ਨਗਰ ਦਾ, ਜਿਹਦਾ ਨਾਮ ਸੀ ਭਾਈ ਭਗੀਰਥ। ਇਹ ਦੇਵੀ ਦਾ ਉਪਾਸਕ ਸੀ, ਦੇਵੀ ਦੀ ਪੂਜਾ ਕਰਿਆ ਕਰਦਾ ਸੀ। ਇਹਨੇ ਵੀ ਸੁਣ ਲਈ ਵਡਿਆਈ ਤੇ ਆ ਗਿਆ। ਆ ਕੇ ਗੁਰੂ ਮਹਾਰਾਜ ਨੂੰ ਕਹਿਣ ਲੱਗਾ, ਕਹਿੰਦਾ ਮੈਂ ਆ ਅਨਾਜ ਲੈ ਕੇ ਜਾਣਾ, ਇੰਨਾ ਅਨਾਜ ਹੈ ਤੇ ਤੁਸੀਂ ਜਲਦੀ ਜਲਦੀ ਮੈਨੂੰ ਅਨਾਜ ਦਿਓ। ਪਾਤਸ਼ਾਹ ਕਹਿਣ ਲੱਗਿਆ, ਐਂ ਕਰ ਵੀ ਜਿਹੜੀ ਪੱਲੀ ਲੈ ਕੇ ਆਇਆ ਨਾ, ਆ ਤੇਰੇ ਕੋਲ ਜੋ ਚੁੱਕਿਆ ਹੋਇਆ ਇਹਨੂੰ ਵਿਛਾ ਦੇ ਧਰਤੀ ਤੇ। ਵਿਛਾ ਦਿੱਤਾ। ਤਾਂ ਉਹ ਵਕਤ ਗੁਰੂ ਨਾਨਕ ਮਹਾਰਾਜ ਅੱਗੇ ਹੋਏ, ਹੁਣ ਭਾਰ ਤੋਲਣ ਲੱਗੇ ਨੇ। ਤਾਂ ਪਹਿਲਾ ਪਰਾਗਾ ਪਾਇਆ ਭਰ ਕੇ ਬੱਟਿਆਂ ਨਾਲ ਜੋਖ ਲਿਆ, ਪਹਿਲਾ ਪਰਾਗਾ ਪਾਤਾ ਤੇ ਜਿਹੜਾ ਚੌਧਰੀ ਹੈ ਮਲਸੀਹਾ ਨਗਰ ਦਾ ਭਗੀਰਥ ਉਹ ਖੜਾ ਵੇਖ ਰਿਹਾ, ਦੂਜਾ ਪਰਾਗਾ ਪਾਤਾ, ਤੀਜਾ ਪਾਤਾ, ਚੌਥਾ, ਪੰਜਵਾਂ, ਛੇਵਾਂ। ਪਰ ਗੁਰੂ ਨਾਨਕ ਮਹਾਰਾਜ ਨੇ ਜਿਹੜੀ ਗਿਣਤੀ ਹੈ ਨਾ ਉਹ ਇੱਕ ਤੇ ਰੱਖੀ ਹੈ, ਇੱਕ 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 ਬਾਰ ਬਾਰ ਇਹੀ ਕਹਿੰਦੇ ਰਹੇ। ਤੇ ਜਦੋਂ ਹੁਣ ਛੇ ਪਰਾਗੇ ਪੈ ਗਏ ਤਾਂ ਭਗੀਰਥ ਬੋਲਿਆ, ਕਹਿੰਦਾ ਜੀ ਅੱਗੇ ਵੀ ਚੱਲੋ, ਹੁਣ ਤਾਂ ਸੱਤਵਾਂ ਪਰਾਗਾ ਹੈ। ਤਾਂ ਗੁਰੂ ਮਹਾਰਾਜ ਨੇ ਜਦੋਂ ਸੱਤਵਾਂ ਪਾਇਆ ਗਿਣਤੀ ਸ਼ੁਰੂ ਹੋ ਗਈ, ਕਹਿੰਦੇ ਸੱਤ ਸੱਤ ਸੱਤ, ਗਿਣਤੀ ਆ ਗਈ ਤੇਰਾਂ ਤੇ। ਭਾਈ ਭਗੀਰਥ ਫਿਰ ਬੋਲਿਆ, ਕਹਿੰਦਾ ਨਾਨਕ ਜੀ ਬਾਰਾਂ ਪਰਾਗੇ ਹੋ ਗਏ, ਬਾਰਾਂ। ਤੇ ਜਦੋਂ ਤੇਰਵਾਂ ਪਾਇਆ ਮਹਾਰਾਜ ਫਿਰ ਕਹਿਣ ਲੱਗੇ ਤੇਰਾਂ ਤੇਰਾਂ ਤੇਰਾਂ। ਤੇ ਜਿੰਨੀ ਉਹਨੇ ਨਗਦੀ ਦਿੱਤੀ ਸੀ ਨਾ, ਜਦੋਂ ਅਨਾਜ ਪੂਰਾ ਹੋ ਗਿਆ, ਭਾਈ ਭਗੀਰਥ ਕਹਿੰਦਾ ਨਾਨਕ ਜੀ ਹੁਣ ਐਂ ਕਰੋ ਵੀ ਮੇਰੀ ਗੰਢ ਮਰਾਓ ਤੇ ਪੰਡ ਚਕਾਓ, ਪਰ ਪੰਡ ਚੱਕਣ ਤੋਂ ਪਹਿਲਾਂ ਤੈਨੂੰ ਇੱਕ ਗੱਲ ਕਹਿਣੀ ਹੈ ਮੈਂ। ਤੇ ਉਹ ਗੱਲ ਧਿਆਨ ਲਾ ਕੇ ਸੁਣੀ। ਪਾਤਸ਼ਾਹ ਜੀ ਕਹਿੰਦੇ ਦੱਸੋ। ਕਹਿੰਦੇ ਵੀ ਜਿੰਨੀ ਜਲਦੀ ਹੋ ਸਕੇ ਨਾ ਵੀ ਤੂੰ ਇਹ ਕਿਰਤ ਛੱਡ ਦੇ, ਜਿੰਨੀ ਜਲਦੀ ਹੋ ਸਕੇ। ਪਾਤਸ਼ਾਹ ਕਹਿੰਦੇ ਕਿਉਂ? ਕਹਿੰਦੇ ਵੀ ਤੇਰਾ ਹਿਸਾਬ ਕਿਤਾਬ ਹੋਰ ਤਰ੍ਹਾਂ ਦਾ, ਮੈਨੂੰ ਲੱਗਦਾ ਵੀ ਤੈਨੂੰ ਗਿਣਤੀ ਨਹੀਂ ਆਉਂਦੀ, ਤੇਰਾ ਹਿਸਾਬ ਕਿਤਾਬ ਹੋਰ ਤਰ੍ਹਾਂ ਦਾ। ਇਹ ਜਿਹੜਾ ਨਵਾਬ ਹੈ ਨਾ ਦੌਲਤ ਖਾਂ, ਇਹ ਬਹੁਤ ਗੁੱਸੇਖੋਰ ਬੰਦਾ ਹੈ, ਜੇ ਥੋੜਾ ਮੋਟਾ ਵੀ ਹਿਸਾਬ ਕਿਤਾਬ ਵਿੱਚ ਗੜਬੜ ਹੋ ਗਈ ਇਹਨੇ ਚੱਕ ਕੇ ਤੈਨੂੰ ਕੈਦ ਚ ਪਾ ਦੇਣਾ, ਇਹਨੇ ਛੱਡਣਾ ਨਹੀਂ। ਇਸ ਲਈ ਜਿੰਨੀ ਜਲਦੀ ਹੋ ਸਕੇ ਤੂੰ ਇਹ ਕਿਰਤ ਛੱਡ ਦੇ ਤੇ ਆਪਣੇ ਘਰੇ ਚਲਾ ਜਾ। ਪਾਤਸ਼ਾਹ ਜੀ ਕਹਿੰਦੇ ਕਿਉਂ? ਕਹਿੰਦਾ ਵੀ ਪਰਾਗੇ ਪੈ ਗਏ ਤੇਰਾਂ, ਬਸ ਤੁਸੀਂ ਗਿਣਤੀ ਕਦੇ ਇੱਕ ਤੇ ਕਦੇ ਸੱਤ ਤੇ ਕਦੇ ਤੇਰਾਂ ਤੇ, ਅੱਗੇ ਵਧਾਈਓ ਨਹੀਂ। ਪਾਤਸ਼ਾਹ ਕਹਿਣ ਲੱਗੇ ਗੱਲ ਤਾਂ ਜੀ ਏਦਾਂ ਹੈ ਵੀ ਇਹ ਤਿੰਨੇ ਅੰਕੜੇ ਮੈਨੂੰ ਬਹੁਤ ਪਿਆਰੇ ਨੇ। ਭਾਈ ਭਗੀਰਥ ਫਿਰ ਬੋਲਿਆ, ਕਹਿੰਦਾ ਗਿਣਤੀ ਪਿਆਰੀ ਲੱਗਣ ਵਾਸਤੇ ਨਹੀਂ ਹੁੰਦੀ, ਗਿਣਤੀ ਤਾਂ ਹਿਸਾਬ ਕਿਤਾਬ ਰੱਖਣ ਵਾਸਤੇ ਹੁੰਦੀ ਹੈ, ਪਿਆਰੇ ਲੱਗਣ ਵਾਲੀ ਕਿਹੜੀ ਗੱਲ ਹੈ ਇਹਦੇ ਵਿੱਚ। ਤੇ ਹੁਣ ਜਦੋਂ ਸਾਰਾ ਡਾਢਾ ਇਕੱਠ ਹੋ ਗਿਆ ਨਾ, ਇਹ ਗੱਲਾਂ ਬਾਤਾਂ ਚੱਲ ਰਹੀਆਂ ਸੀ, ਕਿਉਂਕਿ ਹੁਣ ਭਾਈ ਭਗੀਰਥ ਚੌਧਰੀ ਹੈ ਮਲਸੀਹਾ ਨਗਰ ਦਾ, ਉਹਨੂੰ ਸਾਰੇ ਜਾਣਦੇ ਨੇ, ਕਿਉਂਕਿ ਸਵਾਲ ਜਵਾਬ ਹੋ ਰਹੇ ਸੀ, ਡਾਢਾ ਇਕੱਠ ਹੋ ਗਿਆ। ਤੇ ਹੁਣ ਗੁਰੂ ਮਹਾਰਾਜ ਫਿਰ ਆਪਣੇ ਘਰ ਦਾ ਉਪਦੇਸ਼ ਸ਼ੁਰੂ ਕਰਨ ਲੱਗੇ ਨੇ। ਲੋਹਾ ਗਰਮ ਹੋ ਗਿਆ ਤੇ ਹੁਣ ਸੱਟ ਪੈਣ ਲੱਗੀ ਹੈ ਗਿਆਨ ਦੀ। ਕੀ ਕਹਿੰਦੇ? ਕਹਿੰਦੇ ਭਾਈ ਭਗੀਰਥ, ਦਰਅਸਲ ਦੁਨੀਆਂ ਵਿੱਚ ਇਹ ਤਿੰਨੇ ਅੱਖਰ ਨੇ, ਜਿਹੜਾ ਇਹਨਾਂ ਨੂੰ ਕਮਾ ਲਵੇ ਨਾ ਉਹਦਾ ਜੀਵਨ ਸਫਲਾ ਹੋ ਜਾਂਦਾ। ਉਹਨੇ ਪੇਰ ਕੰਨ ਖੜੇ ਕਰ ਲਏ, ਤਿੰਨੇ ਅੱਖਰ? ਕਹਿਣ ਲੱਗਾ ਹਾਂ ਜੀ। ਕਿਵੇਂ? ਕਹਿੰਦੇ ਪਰਮਾਤਮਾ ਇੱਕ ਹੈ, ਪਰਮਾਤਮਾ ਇੱਕ ਹੈ, ਉਹਦੀ ਮਨੁੱਖਤਾ ਵੀ ਇੱਕ ਹੈ, ਇੱਥੇ ਕਿਸੇ ਤਰ੍ਹਾਂ ਦਾ ਧਰਮੀ ਭੇਦ, ਜਾਤੀ ਭੇਦ, ਨਸਲੀ ਭੇਦ ਨਹੀਂ ਹੋਣਾ ਚਾਹੀਦਾ, ਸਾਰਿਆਂ ਨੂੰ ਇੱਕ ਬਣ ਕੇ ਰਹਿਣਾ ਚਾਹੀਦਾ, ਪਰਮਾਤਮਾ ਇੱਕ ਹੈ। ਦੂਜੀ ਗੱਲ, ਦੂਜੀ ਮੈਂ ਗਿਣਤੀ ਕੀਤੀ ਸੀ ਸੱਤ ਦੀ, ਜਿਹੜਾ ਪਰਮਾਤਮਾ ਇੱਕ ਹੈ ਉਹੀ ਸੱਚ ਹੈ, ਉਹੀ ਸੱਤ ਹੈ, ਤੇ ਬਾਕੀ ਜਿਹੜਾ ਸੰਸਾਰ ਦਿਸਦਾ ਇਹ ਬਿਨਸੰਹਾਰ ਹੈ, ਝੂਠਾ, ਇਹਨੇ ਸਦਾ ਨਹੀਂ ਰਹਿਣਾ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਜਿਹੜਾ ਇੱਕ ਹੈ ਉਹੀ ਸੱਤ ਹੈ, ਉਹੀ ਸੱਚਾ, ਬਾਕੀ ਝੂਠਾ, ਜਿਹੜਾ ਇੱਕ ਹੈ ਜਿਹੜਾ ਸੱਚਾ। ਤੇ ਤੀਜੀ ਗੱਲ, ਜੇ ਕੋਈ ਸਭ ਕੁਝ ਉਹਨੂੰ ਅਰਪਣ ਕਰ ਦੇਵੇ, ਸਭ ਕੁਝ ਉਹ ਸੱਚੇ ਨੂੰ, ਉਹ ਇੱਕ ਨੂੰ ਅਰਪਣ ਕਰ ਦੇਵੇ। ਕਹਿੰਦਾ ਜੀ ਕਿਵੇਂ? ਕਹਿੰਦੇ ਜੋ ਕੁਝ ਵੀ ਸਾਡੇ ਕੋਲ ਹੈ ਨਾ, ਸਾਡੇ ਕੋਲ, ਉਹਦੇ ਉੱਪਰ ਆਪਣੇ ਨਾਮ ਦੀ ਮੋਹਰ ਨਾ ਲਾਈਏ, ਗੁਰਮਤ ਦਾ ਬਹੁਤ ਬਰੀਕ ਨੁਕਤਾ ਇਹ ਧਿਆਨ ਦਿਓ। ਗੁਰਮਤ ਨੇ ਕਦੇ ਵੀ ਮਾਇਆ ਦਾ, ਪਦਾਰਥ ਦਾ, ਮਹਿਲ ਮਾੜੀਆਂ ਦਾ, ਜ਼ਮੀਨਾਂ ਜਾਇਦਾਦਾਂ ਦਾ, ਦੌਲਤ ਦਾ, ਸ਼ੌਹਰਤ ਦਾ, ਅਹੁਦੇ ਪਦਵੀਆਂ ਦਾ ਵਿਰੋਧ ਨਹੀਂ ਕੀਤਾ। ਇੱਥੇ ਵਿਰੋਧ ਕੋਈ ਨਹੀਂ। ਹਾਂ, ਵਿਰੋਧ ਉਦੋਂ ਹੈ ਜਦੋਂ ਇਹਨਾਂ ਦੇ ਉੱਪਰ ਮਨੁੱਖ ਆਪਣਾ ਅਧਿਕਾਰ ਸਥਾਪਿਤ ਕਰ ਲੈਂਦਾ, ਇਹਨਾਂ ਦੇ ਨਾਲ ਮੈਂ ਮੇਰੀ ਜੋੜ ਲੈਂਦਾ ਵੀ ਆਹ ਮਾਇਆ ਮੇਰੀ, ਇਹ ਘਰ ਮੇਰਾ, ਇੰਨੀ ਦੌਲਤ ਮੇਰੀ, ਇੰਨੀਆਂ ਜ਼ਮੀਨਾਂ ਜਾਇਦਾਦਾਂ ਮੇਰੀਆਂ। ਬਸ ਉੱਥੇ ਫਿਰ ਗੁਰੂ ਵਿਰੁੱਧ ਹੋ ਜਾਂਦਾ। ਕਿਉਂ? ਗੁਰੂ ਕਹਿੰਦਾ ਵੀ ਸਭ ਕੁਝ ਤਾਂ ਪਰਮਾਤਮਾ ਦਾ, ਤੂੰ ਆਪਣੇ ਨਾਮ ਦੀ ਮੋਹਰ ਕਿਉਂ ਲਾਉਣਾ ਬਾਈ? ਉਹ ਤੈਨੂੰ ਤਾਂ ਸਭ ਕੁਝ ਪਰਮਾਤਮਾ ਨੇ ਦਿੱਤਾ, ਤੂੰ ਆਪਣੇ ਨਾਮ ਦੀ ਮੋਹਰ ਲਾਈ ਫਿਰਦਾ। ਮਨੁੱਖ ਦਾ ਸੁਭਾਅ ਨਾ ਵੀ ਜੋ ਕੁਝ ਵੀ ਇਹਨੂੰ ਮਿਲੇ ਉਹਦੇ ਉੱਪਰ ਸਟੈਂਪ ਆਪਣੇ ਨਾਮ ਦੀ ਲਾਉਂਦਾ। ਪਰ ਗੁਰੂ ਨਾਨਕ ਮਹਾਰਾਜ ਨੇ ਕੀ ਸਮਝਾਇਆ ਮੋਦੀਖਾਨੇ ਤੇ? ਵੀ ਜੋ ਕੁਝ ਵੀ ਸਾਨੂੰ ਮਿਲਿਆ ਉਹਦੇ ਉੱਪਰ ਸਟੈਂਪ ਲਾਓ ਪਰਮਾਤਮਾ ਦੀ। ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਆਪਾਂ ਕਹਿੰਦੇ ਆ ਨਾ ਕਿ ਗੁਰੂ ਨਾਨਕ ਮਹਾਰਾਜ ਨੇ ਜੀ 13-13 ਤੋਲਤਾ, ਅੱਜ ਤੱਕ ਸੁਣਦੇ ਆਏ ਆ। ਪਰ ਇਹਦਾ ਭਾਵ ਕੀ ਹੈ? 13-13 ਤੋਲਿਆ ਦਾ ਭਾਵ ਕੀ ਹੈ? ਸਿੱਖਾ, ਜੋ ਕੁਝ ਵੀ ਤੇਰੇ ਕੋਲ ਹੈ ਉਹ ਸਭ ਕੁਝ ਕਰਤੇ ਪੁਰਖ ਨੂੰ ਅਰਪਣ ਕਰ ਦੇ, ਆਪਣੇ ਨਾਮ ਦੀ ਸਟੈਂਪ ਲਾਉਣੀ ਬੰਦ ਕਰ ਦੇ। ਹਰੇਕ ਪਦਾਰਥ, ਹਰੇਕ ਵਸਤੂ ਦੇ ਉੱਪਰ ਉਹ ਪਰਮਾਤਮਾ ਦੇ ਨਾਮ ਦੀ ਸਟੈਂਪ ਲਾ। ਇਹ ਪਦਾਰਥ, ਇਹ ਮਾਇਆ, ਦੌਲਤ, ਸ਼ੌਹਰਤ, ਅਹੁਦੇ ਪਦਵੀਆਂ ਤੇਰਾ ਕੁਝ ਨਹੀਂ ਵਿਗਾੜ ਸਕਣਗੇ। ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਇਹ ਨਿਰਮਲ ਗਿਆਨ ਸੁਣ ਕੇ ਹੀ ਭਾਈ ਭਗੀਰਥ, ਜਿਹੜਾ ਇੱਕ ਚੌਧਰੀ ਹੈ ਮਲਸੀਹਾ ਨਗਰ ਦਾ, ਉਹ ਗੁਰੂ ਮਹਾਰਾਜ ਦਾ ਸਿੱਖ ਬਣਿਆ। ਉਹਨੇ ਦੇਵੀ ਪੂਜਾ ਛੱਡਤੀ, ਸਿੱਖ ਬਣ ਗਿਆ। ਭਾਈ ਭਗੀਰਥ ਤੋਂ ਜਾਗ ਲੱਗੀ ਸੀ ਭਾਈ ਮਨ ਸੁਖ ਨੂੰ, ਤੇ ਭਾਈ ਮਨ ਸੁਖ ਤੋਂ ਅੱਗੇ ਜਾਗ ਲੱਗੀ ਸੀ ਰਾਜੇ ਸ਼ਿਵਨਾਭ ਨੂੰ। ਸੰਗਲਾਦੀਪ ਦਾ ਰਾਜਾ ਸੀ ਇਹ ਸ੍ਰੀਲੰਕਾ ਵਿੱਚ। ਇਹਨੂੰ ਕਹਿੰਦੇ ਨੇ ਗੁਰੂ ਦੀ ਸੰਗਤ ਦਾ ਅਸਰ। ਗੁਰੂ ਨਾਨਕ ਮਹਾਰਾਜ ਨੇ ਜਗਾ ਦਿੱਤਾ ਭਾਈ ਭਗੀਰਥ ਨੂੰ, ਭਾਈ ਭਗੀਰਥ ਤੋਂ ਅੱਗੇ ਭਾਈ ਮਨ ਸੁਖ, ਭਾਈ ਮਨ ਸੁਖ ਤੋਂ ਅੱਗੇ ਰਾਜਾ ਸ਼ਿਵਨਾਭ। ਕੀ ਹੋਇਆ? ਇੱਕ ਦਿਨ ਗੁਰੂ ਨਾਨਕ ਮਹਾਰਾਜ ਮੋਦੀਖਾਨੇ ਤੋਂ ਉੱਠੇ। ਹੁਣ ਜਿੱਥੇ ਮੋਦੀਖਾਨੇ ਤੇ ਬਹਿ ਕੇ ਤਨ ਦੀ ਖੁਰਾਕ ਦੀ ਗੱਲ ਕੀਤੀ ਨਾ ਵੀ ਸਿੱਖ ਨੇ ਕਿਰਤ ਵੀ ਕਰਨੀ ਹੈ ਤਨ ਦੀ ਖੁਰਾਕ ਵਾਸਤੇ, ਇਹ ਵੀ ਲੋੜ ਹੈ। ਹੁਣ ਆਤਮਾ ਦੀ ਖੁਰਾਕ ਕੀ ਹੈ ਉਹਦਾ ਉਪਦੇਸ਼ ਦੇ ਰਹੇ ਨੇ। ਉੱਠੇ ਮੋਦੀਖਾਨੇ ਤੋਂ, ਬੇਈ ਨਦੀ ਵਿੱਚ ਜਾ ਕੇ ਚੁੱਭੀ ਲਾਈ। ਅੱਜ ਤੱਕ ਜਨਮ ਸਾਖੀਆਂ ਇਹ ਕਹਿੰਦੀਆਂ ਆ ਰਹੀਆਂ ਨੇ ਕਿ ਗੁਰੂ ਨਾਨਕ ਮਹਾਰਾਜ 3 ਦਿਨ ਉਹ ਵੇਈ ਨਦੀ ਵਿੱਚ ਰਹੇ। ਹੁਣ ਜੇ ਆਪਾਂ ਭਾਵਨਾ ਲਈ ਅੱਖ ਨਾਲ ਵੇਖਾਂਗੇ ਨਾ, ਗੁਰਬਾਣੀ ਦੀ ਐਨਕ ਲਾ ਕੇ ਵੇਖਾਂਗੇ ਇਹ ਨੁਕਤੇ ਨੂੰ, ਤਾਂ ਗੁਰੂ ਨਾਨਕ ਮਹਾਰਾਜ ਆਪ ਪਰਮੇਸ਼ਰ ਹੈ, 5 ਤੱਤ ਉਹਦੇ ਅਧੀਨ ਨੇ, 5 ਤੱਤ ਉਹਨਾਂ ਦੇ ਅਧੀਨ ਨੇ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਹ ਪਰਮਾਤਮਾ ਖੁਦ ਹੈ। 5 ਤੱਤ ਉਹਨਾਂ ਦੇ ਵਸ ਵਿੱਚ ਨੇ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਤਾਂ ਉਹ ਜਦੋਂ ਮਰਜ਼ੀ ਆਪਣੇ 5 ਤੱਤ ਖੰਡਾ ਸਕਦੇ ਨੇ, ਜਦੋਂ ਮਰਜ਼ੀ ਆਪਣੇ 5 ਤੱਤ ਸਰੀਰ ਦੇ ਇਕੱਠੇ ਕਰ ਸਕਦੇ ਨੇ, ਉਹਨਾਂ ਵਾਸਤੇ ਕੋਈ ਔਖੀ ਗੱਲ ਨਹੀਂ। ਹਾਂ, ਸਾਡੇ ਵਾਸਤੇ ਬਹੁਤ ਔਖੀ ਗੱਲ ਹੈ, ਤਾਂ ਕਰਕੇ ਅਸੀਂ ਕਹਿ ਦਿੰਦੇ ਜੀ ਇਹ ਕਿਵੇਂ ਹੋ ਗਿਆ, ਤਰਕ ਸ਼ੱਕ ਆ ਗਈ ਨਾ ਇਹ ਕਿਵੇਂ ਹੋ ਗਿਆ। ਹਾਂ ਬਿਲਕੁਲ, ਅਸੀਂ ਨਹੀਂ ਕਰ ਸਕਦੇ ਐਵੇਂ, ਸਾਡੇ ਤੋਂ ਐਸਾ ਨਹੀਂ ਹੋ ਸਕਦਾ। ਪਰ ਜਿਸ ਗੁਰੂ ਨਾਨਕ ਮਹਾਰਾਜ ਨੂੰ ਅਸੀਂ ਮਨੁੱਖ ਸਮਝਦੇ, ਮਨੁੱਖ ਨਹੀਂ, ਮਨੁੱਖ ਕਾ ਕਰ ਰੂਪ ਨਾ ਜਾਣ, ਉਹ ਮਨੁੱਖ ਨਹੀਂ ਹੈ, ਉਹ ਸੰਸਾਰ ਨੂੰ ਰਚਣ ਵਾਲਾ, ਉਹ ਸੰਸਾਰ ਨੂੰ ਬਣਾਉਣ ਵਾਲੇ ਨੇ, ਉਹ ਕੁਝ ਮਰਜ਼ੀ ਕਰ ਸਕਦੇ ਨੇ। ਗੱਲ ਹੈ ਸਿਧਾਂਤ ਦੀ, ਵੀ ਸਿਧਾਂਤ ਕੀ ਪ੍ਰਗਟ ਕੀਤਾ, ਬਾਹਰ ਆਏ ਰੌਲਾ ਪੈ ਗਿਆ ਜੀ, ਗੁਰੂ ਨਾਨਕ ਪਤਾ ਨਹੀਂ ਕਿੱਥੇ ਚਲੇ ਗਏ। ਕਈ ਕਹਿੰਦੇ ਜੀ ਉਹ ਤਾਂ ਪਾਣੀ ਦੇ ਵਿੱਚ ਹੀ ਰਹਿ ਗਏ, ਪਰ ਇੱਕ ਭਰੋਸਾ ਸੀ ਬੇਬੇ ਨਾਨਕੀ ਦਾ ਉਹ ਨਹੀਂ ਡੋਲਿਆ। ਉਹ ਕਹਿਣ ਲੱਗੇ ਮੇਰਾ ਭਰਾ ਡੁੱਬਣ ਵਾਲਾ ਨਹੀਂ ਬਲਕਿ ਡੁੱਬੇ ਹੋਇਆਂ ਨੂੰ ਤਾਰਨ ਵਾਲਾ ਹੈ। ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕਉ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰ ਹੈ। ਉਹ ਡੁੱਬਣ ਵਾਲਾ ਨਹੀਂ ਉਹ ਡੁੱਬਿਆਂ ਨੂੰ ਤਾਰਨ ਵਾਲਾ ਹੈ। ਉਹ ਭਰੋਸਾ ਉਹ ਵਿਸ਼ਵਾਸ ਨਹੀਂ ਡੋਲਿਆ। ਬਾਹਰ ਆਏ ਨਾ ਮੋਦੀ ਖਾਨੇ ਤੇ ਗਏ ਨਾ ਭੈਣ ਦੇ ਘਰ ਵਿੱਚ ਗਏ ਸ਼ਮਸ਼ਾਨ ਭੂਮੀ ਵਿੱਚ ਜਾ ਕੇ ਬਹਿ ਗਏ ਤੇ ਜਦੋਂ ਡਾਢੇ ਲੋਕ ਇਕੱਠੇ ਹੋ ਗਏ ਕਹਿੰਦੇ ਨਾਨਕ ਜੀ ਚੱਲੋ ਘਰ ਵਿੱਚ ਚੱਲੋ ਮੋਦੀ ਖਾਨੇ ਤੇ ਨਵਾਬ ਦੌਲਤ ਖਾਂ ਲੱਭਦਾ ਫਿਰਦਾ ਤੁਹਾਡਾ ਭਨੋਈਆ ਭਈਆ ਜੈ ਰਾਮ ਉਹ ਲੱਭਦਾ ਫਿਰਦਾ ਚਲੋ ਇੱਥੇ ਬੈਠੇ ਕੀ ਕਰਦੇ ਹੋ। ਉੱਥੇ ਹੋਕਾ ਲਾਇਆ ਨਾ ਕੋ ਹਿੰਦੂ ਨਾ ਮੁਸਲਮਾਨ। ਕਿਉਂ ਲਾਇਆ? ਕਿਉਂਕਿ ਉਹ ਵਾਕਤ ਦੋਵਾਂ ਦੇ ਝਗੜੇ ਸੀ। ਖੈਰ ਮਰਦੇ ਬਾਹਮਣ ਮੌਲਾਣੇ ਭਾਈ ਗੁਰਦਾਸ ਇਹ ਆਪਸ ਵਿੱਚ ਝਗੜਦੇ ਸੀ। ਉਹ ਕਹਿੰਦੇ ਅਸੀਂ ਵੱਡੇ ਹਾਂ ਦੂਜੇ ਕਹਿੰਦੇ ਅਸੀਂ ਵੱਡੇ ਹਾਂ ਤੇ ਪਾਤਸ਼ਾਹ ਕੀ ਕਹਿੰਦੇ ਨਾ ਕੋਈ ਹਿੰਦੂ ਨਾ ਮੁਸਲਮਾਨ। ਮੈਨੂੰ ਕਿ ਸੱਚਾ ਹਿੰਦੂ ਨਹੀਂ ਦਿਸਦਾ ਮੈਨੂੰ ਕਿ ਸੱਚਾ ਮੁਸਲਮਾਨ ਨਹੀਂ ਦਿਸਦਾ। ਜੇ ਤੁਸੀਂ ਸੱਚੇ ਮੁਸਲਮਾਨ ਹੋਵੋ ਜੇ ਤੁਸੀਂ ਸੱਚੇ ਹਿੰਦੂ ਹੋਵੋ ਤਾਂ ਇਹ ਝਗੜਾ ਮਿਟ ਜਾਏ। ਝਗੜਾ ਕਿਉਂ ਕਰੋ? ਕਿਉਂਕਿ ਪਤਾ ਲੱਗ ਜਾਏ ਸਾਰਿਆਂ ਦੇ ਅੰਦਰ ਪਰਮਾਤਮਾ ਹੈ। ਜਿਨ੍ਹਾਂ ਨੇ ਸਭ ਦੇ ਅੰਦਰ ਪਰਮਾਤਮਾ ਵੇਖ ਲਿਆ ਉਹ ਕਦੇ ਝਗੜਾ ਨਹੀਂ ਕਰਦਾ ਹੁੰਦਾ। ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਨਾ ਕੋਈ ਹਿੰਦੂ ਨਾ ਮੁਸਲਮਾਨ। ਕਹਿੰਦੇ ਨਾਨਕ ਜੀ ਉੱਠੋ ਇੱਥੇ ਕਿਉਂ ਬੈਠੇ ਹੋ? ਇੱਥੇ ਤਾਂ ਮੁਰਦੇ ਆਉਂਦੇ ਹੁੰਦੇ ਨੇ। ਪਾਤਸ਼ਾਹ ਕਹਿੰਦੇ ਮੇਰੇ ਘਰ ਦਾ ਪਹਿਲਾ ਸਬਕ ਮੌਤ ਤੋਂ ਸ਼ੁਰੂ ਹੁੰਦਾ ਹੈ। ਅੱਜ ਪੰਜਾਬ ਦੀ ਧਰਤੀ ਤੇ ਬੜੇ ਦੇਹਧਾਰੀਆਂ ਦੇ ਡੇਰੇ ਨੇ ਪੰਜਾਬ ਤੋਂ ਬਾਹਰ ਵੀ ਸਿੱਖਾਵਾਂ ਨੇ। ਉੱਥੇ ਕੀ ਹੈ? ਸ਼ਰਤ ਕੋਈ ਨਹੀਂ ਉੱਥੇ ਲੋਭ ਹੈ। ਉਹ ਕਹਿੰਦੇ ਵੀ ਸਾਡੇ ਡੇਰੇ ਆ ਜਾਓ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਕੋਈ ਜੀਵਨ ਬਣਾਉਣ ਦੀ ਲੋੜ ਨਹੀਂ ਕੋਈ ਨਸ਼ਾਦ ਛੱਡਣ ਦੀ ਲੋੜ ਨਹੀਂ ਜਿੰਨੇ ਮਰਜ਼ੀ ਆ ਜਾਓ। ਫਿਰ ਬੜੇ ਤਰ੍ਹਾਂ ਦੇ ਲੋਭ ਲਾਲਚ ਨੇ ਪਰ ਗੁਰੂ ਨਾਨਕ ਮਹਾਰਾਜ ਦੇ ਘਰ ਵਿੱਚ ਲੋਭ ਲਾਲਚ ਕੋਈ ਨਹੀਂ। ਇੱਥੇ ਤਾਂ ਸ਼ਰਤ ਹੈ ਸ਼ਰਤ ਰੱਖ ਦਿੱਤੀ ਕਿਹੜੀ? ਜੋ ਤੋ ਪ੍ਰੇਮ ਖੇਲਣ ਕਾ ਚਾਓ ਜੋ ਤੋ ਪ੍ਰੇਮ ਖੇਲਣ ਕਾ ਚਾਓ। ਜੇ ਤੈਨੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਅ ਹੈ ਜਾਂ ਉਹ ਅਕਾਲ ਪੁਰਖ ਪਰਮਾਤਮਾ ਸਭ ਦੇ ਅੰਦਰ ਪ੍ਰੇਮ ਵੇਖਦਾ ਜੇ ਤੂੰ ਉਹ ਪ੍ਰੇਮ ਦੀ ਦੁਨੀਆ ਵਿੱਚ ਜਾਣਾ ਜੇ ਤੂੰ ਸੱਚਾ ਧਰਮੀ ਬਣਨਾ ਤਾਂ ਫਿਰ ਇਹ ਧੱਕਾ ਜੋਰੀ ਨਹੀਂ ਹੈ ਇਹ ਕੋਈ ਭਾਰ ਨਹੀਂ ਸਿਰ ਦਾ ਨਹੀਂ ਇਹ ਚਾਅ ਹੈ। ਪਹਿਲਾਂ ਆਪਣੇ ਅੰਦਰ ਚਾਅ ਪੈਦਾ ਕਰ ਧੱਕਾ ਕਿਸੇ ਨਾਲ ਨਹੀਂ ਇੱਥੇ ਚਾਹ ਪੈਦਾ ਕਰ। ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਾਰ ਤਲੀ ਗਲੀ ਮੇਰੀ ਆਓ। ਉਹ ਪ੍ਰੇਮ ਕਿੱਥੋਂ ਪੈਦਾ ਹੁੰਦਾ? ਉਹ ਪ੍ਰੇਮ ਪੈਦਾ ਹੁੰਦਾ ਮੌਤ ਵਿੱਚੋਂ। ਜਿਹਨੂੰ ਆਪਣੀ ਮੌਤ ਯਾਦ ਹੈ ਨਾ ਉਹ ਹਿਰਦੇ ਵਿੱਚ ਪ੍ਰੇਮ ਪੈਦਾ ਹੁੰਦਾ। ਪ੍ਰੇਮ ਦੇ ਅੱਖਰੀ ਅਰਥ ਕੀ ਨੇ? ਪਰੇ ਪਲੱਸ ਮੈਂ, ਜਿਹੜਾ ਮੈਂ ਤੋਂ ਪਰੇ ਹੋ ਗਿਆ ਜਿਸਨੇ ਹਰ ਤਰ੍ਹਾਂ ਦੀ ਈਗੋ ਹੰਗਤਾ ਮਾਨ ਅਹੰਕਾਰ ਜੀਵਨ ਵਿੱਚੋਂ ਗਵਾ ਦਿੱਤਾ ਉਸ ਹਿਰਦੇ ਵਿੱਚ ਪ੍ਰੇਮ ਪੈਦਾ ਹੁੰਦਾ। ਇਹਨੂੰ ਹੀ ਕਲਗੀਧਰ ਨੇ ਕਿਹਾ ਸੀ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਪ੍ਰੇਮ ਹੈ ਹੀ ਪਰਮਾਤਮਾ ਦਾ ਰੂਪ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਮੇਰਾ ਘਰ ਮੌਤ ਦੇ ਸਬਕ ਤੋਂ ਸ਼ੁਰੂ ਹੁੰਦਾ। ਇਹ ਪ੍ਰੇਮ ਵਾਲਿਆਂ ਦਾ ਘਰ ਹੈ। ਇੱਥੇ ਹਿੰਦੂ ਮੁਸਲਮਾਨ ਦਾ ਕੋਈ ਝਗੜਾ ਨਹੀਂ, ਨਾ ਇੱਥੇ ਧਰਮਾਂ ਦਾ ਝਗੜਾ, ਨਾ ਜਾਤਾਂ ਪਾਤਾਂ ਦਾ ਝਗੜਾ। ਮੈਂ ਤਾਂ ਪ੍ਰੇਮ ਦਾ ਸਬਕ ਲੈ ਕੇ ਆਇਆ ਤੇ ਪ੍ਰੇਮ ਉੱਥੇ ਪੈਦਾ ਹੋਵੇਗਾ ਜਿਹੜਾ ਮੌਤ ਨੂੰ ਯਾਦ ਰੱਖੇਗਾ। ਧਰਮ ਦੇ ਰਸਤੇ ਉਹ ਤੁਰੇਗਾ ਜਿਹੜਾ ਆਪਣੀ ਮੌਤ ਨੂੰ ਕਬੂਲ ਕਰੇਗਾ, ਜੋ ਦੁਨੀਆਂ ਵੱਲੋਂ ਆਪਣੀ ਮਨਮਤ ਵੱਲੋਂ ਅਹੰਕਾਰ ਵੱਲੋਂ ਮਰ ਕੇ ਆਵੇਗਾ, ਮੇਰੇ ਨਾਲ ਉਹ ਤੁਰੇਗਾ। ਜੇ ਕੋਈ ਮਨਮਤ ਰੱਖ ਕੇ ਆਵੇਗਾ ਉਹ ਗੁਰੂ ਦੀ ਗੱਲ ਕਦੇ ਵੀ ਨਹੀਂ ਮੰਨੇਗਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ ਸਿਰ ਦੀ ਜੈ ਕਾਣ ਨਾ ਖੀਜੈ। ਫਿਰ ਉੱਥੇ ਰੌਲਾ ਪੈ ਗਿਆ, ਕਹਿੰਦੇ ਜੀ ਦੇਖੋ ਮੋਦੀ ਖਾਨੇ ਤੇ ਨੌਕਰੀ ਕਰਨ ਵਾਲਾ ਨਾਨਕ ਇਹ ਗੱਲ ਕਹਿ ਰਿਹਾ, ਕੋਈ ਉੱਥੇ ਹਿੰਦੂ ਨਹੀਂ, ਕੋਈ ਇੱਥੇ ਮੁਸਲਮਾਨ ਨਹੀਂ। ਤਾਂ ਫਿਰ ਨਵਾਬ ਦੌਲਤ ਖਾਂ ਉਹਦੇ ਕੰਨ ਭਰ ਦਿੱਤੇ, ਜਾ ਕੇ ਕੰਨ ਭਰ ਦਿੱਤੇ। ਕਹਿੰਦੇ ਜੇ ਇਹਨਾਂ ਨੂੰ ਕੋਈ ਫਰਕ ਹੀ ਨਹੀਂ ਹੈ ਹਿੰਦੂ ਮੁਸਲਮਾਨ ਵਿੱਚ, ਤਾਂ ਫਿਰ ਨਾਨਕ ਜੀ ਨੂੰ ਐਂ ਕਹੋ ਵੀ ਸਾਡੇ ਨਾਲ ਨਵਾਜ਼ ਅਦਾ ਕਰਨ ਮਸੀਤ ਵਿੱਚ ਆ ਕੇ। ਜਦੋਂ ਪਾਤਸ਼ਾਹ ਜੀ ਕੋਲ ਸੁਨੇਹਾ ਘੱਲਿਆ, ਕਹਿੰਦੇ ਕੋਈ ਗੱਲ ਨਹੀਂ ਮੈਂ ਆਵਾਂਗਾ, ਆਓ ਨਵਾਜ਼ ਅਦਾ ਕਰੀਏ। ਹੁਣ ਉੱਥੇ ਵੀ ਸਿਧਾਂਤ ਦੇਣਾ ਕਿਹੜਾ ਕਿ ਧਰਮ ਕੋਈ ਨਾਟਕ ਨਹੀਂ, ਧਰਮ ਕੋਈ ਨਾਟਕ ਨਹੀਂ ਹੈ, ਕੋਈ ਤਮਾਸ਼ਾ ਨਹੀਂ ਹੈ। ਇਹ ਧਰਮ ਨੂੰ ਤਾਂ ਆਪਣੇ ਜੀਵਨ ਵਿੱਚ ਪੈਦਾ ਕਰਨਾ ਪੈਂਦਾ, ਜੋ ਕਰੋ ਅੰਦਰੋਂ ਕਰੋ, ਇੱਥੇ ਦਿਖਾਵਾ ਨਹੀਂ ਚੱਲਦਾ। ਡਾਢਾ ਕੱਟ ਹੋ ਗਿਆ, ਕਾਜੀ ਆ ਗਿਆ, ਨਵਾਬ ਦੌਲਤ ਖਾਂ ਆ ਗਿਆ, ਗੁਰੂ ਨਾਨਕ ਮਹਾਰਾਜ ਖੜੇ ਸਾਹਮਣੇ। ਹੁਣ ਉੱਥੇ ਤਮਾਸ਼ਬੀਜ ਵੀ ਆ ਗਏ, ਕਹਿੰਦੇ ਵੀ ਅੱਜ ਨਾਨਕ ਜੀ ਨੇ ਨਾ ਮਸੀਤੇ ਨਵਾਜ਼ ਅਦਾ ਕਰਨੀ, ਚਲੋ ਦੇਖ ਕੇ ਆਈਏ ਵੀ ਕੀ ਬਣਦਾ ਉੱਥੇ। ਨਵਾਜ਼ ਸ਼ੁਰੂ ਹੋ ਗਈ। ਤਾਂ ਜਦੋਂ ਮੁਸਲਮਾਨ ਵੀਰ ਨਵਾਜ਼ ਅਦਾ ਕਰਦੇ ਨੇ, ਉਹਨਾਂ ਦੀ ਪ੍ਰਕਿਰਿਆ ਹੁੰਦੀ ਹੈ, ਹੇਠਾਂ ਮਸੱਲਾ ਵਸਾਉਂਦੇ ਨੇ, ਉਹ ਕੱਪੜਾ ਉਹਦੇ ਉੱਪਰ ਬਹਿੰਦੇ ਨੇ, ਗੋਡੇ ਟੇਕਦੇ ਨੇ, ਫਿਰ ਹੱਥਾਂ ਦੀ ਓਕ ਕਰਦੇ ਨੇ, ਬਾਰ ਬਾਰ ਸਜਦਾ ਕਰਦੇ ਨੇ, ਸੀਸ ਝੁਕਾਉਂਦੇ ਨੇ, ਸੀਸ ਚੱਕਦੇ ਨੇ। ਤਾਂ ਇਸ ਤਰ੍ਹਾਂ ਦੀ ਕਿਰਿਆ ਬਾਰ ਬਾਰ ਨਵਾਬ ਦੌਲਤ ਖਾਂ ਵੀ ਕਰ ਰਿਹਾ, ਤੇ ਉਹ ਵਕਤ ਕਾਜੀ ਵੀ ਕਰ ਰਿਹਾ, ਲੋਕ ਖੜੇ ਦੇਖਦੇ ਨੇ, ਗੁਰੂ ਨਾਨਕ ਮਹਾਰਾਜ ਵੀ ਵੇਖਦੇ ਨੇ, ਉਹ ਵੀ ਨਹੀਂ ਝੁਕੇ। ਜਦੋਂ ਸਾਰੀ ਪ੍ਰਕਿਰਿਆ ਖਤਮ ਹੋ ਗਈ ਤਾਂ ਉਹ ਵਕਤ ਕਾਜੀ ਬੋਲਿਆ, ਕਹਿੰਦਾ ਨਵਾਬ ਜੀ ਤੁਹਾਨੂੰ ਕਿਹਾ ਸੀ ਨਾ ਵੀ ਇਹਨੇ ਨਵਾਜ਼ ਨਹੀਂ ਪੜ੍ਹਨੀ, ਉਹੀ ਗੱਲ ਹੋ ਗਈ। ਪਾਤਸ਼ਾਹ ਜੀ ਕਹਿੰਦੇ ਮੈਂ ਤਾਂ ਪੜ੍ਹਨ ਆਇਆ ਸੀ, ਪਰ ਤੁਸੀਂ ਹੋਣੀ ਪੜ੍ਹੀ ਮੇਰੇ ਨਾਲ, ਤੁਸੀਂ ਹੋਣੀ ਪੜ੍ਹੀ। ਕਹਿੰਦੇ ਨਹੀਂ ਅਸੀਂ ਤਾਂ ਪੜ੍ਹੀ ਹੈ। ਕਹਿੰਦੇ ਬਿਲਕੁਲ ਨਹੀਂ, ਤੁਹਾਡਾ ਤਨ ਕਿਰਿਆ ਕਰਦਾ ਸੀ ਪਰ ਤੁਹਾਡਾ ਮਨ ਤਾਂ ਕਿਤੇ ਹੋਰ ਸੀ ਨਾ। ਕਾਜੀ ਜੀ ਤੁਹਾਡੇ ਘਰ ਦੇ ਵਿੱਚ ਨਾ ਘੋੜੀ ਦੀ ਬਛੇਰੀ ਹੈ, ਬਸ ਤੇਰੇ ਖਿਆਲ ਤਾਂ ਉੱਥੇ ਭੱਜਦੇ ਰਹੇ ਵੀ ਕਿਤੇ ਉਹ ਬਛੇਰੀ ਖੂਹ ਚ ਨਾ ਗਿਰ ਜੇ। ਤੇ ਜਿਹੜਾ ਨਵਾਬ ਦੌਲਤ ਖਾਂ ਇਹ ਕਾਬਲ ਦੀ ਮੰਡੀ ਚੋਂ ਘੋੜੇ ਖਰੀਦਦਾ ਰਿਹਾ, ਉਹ ਤਾਣ ਇੱਥੇ ਹੈ ਮਸੀਤੇ, ਮਨ ਤੁਹਾਡਾ ਕਿਤੇ ਹੋਰ ਭਟਕਦਾ। ਗੁਰੂ ਮਹਾਰਾਜ ਨੇ ਉਹਨਾਂ ਨੂੰ ਜਗਾਇਆ, ਸਮਝਾਇਆ, ਧਰਮ ਜਦੋਂ ਵੀ ਕਮਾਓ ਧਨ ਦੀ ਹਾਜ਼ਰੀ ਵੀ ਜ਼ਰੂਰੀ ਹੈ ਤੇ ਮਨ ਦੀ ਹਾਜ਼ਰੀ ਵੀ ਜ਼ਰੂਰੀ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਇਹ ਕੋਈ ਐਕਟਿੰਗ ਨਹੀਂ ਹੈ, ਪਰ ਹੋ ਗਿਆ ਐਸਾ। ਮਾਥੇ ਤਿਲਕ ਹੱਥ ਮਾਲਾ ਬਾਣਾ, ਲੋਗਣ ਰਾਮ ਖਲਾਉਣਾ ਜਾਣਾ। ਧਰਮ ਤਮਾਸ਼ਾ ਨਹੀਂ, ਧਰਮ ਹਕੀਕਤ ਹੈ। ਇਹ ਗੱਲ ਕਿੱਥੇ ਸਮਝਾਈ? ਮਸੀਤ ਵਿੱਚ ਜਾ ਕੇ। ਇਹ ਗੁਰੂ ਨਾਨਕ ਮਹਾਰਾਜ ਦੇ ਨਿਰਮਲ ਉਪਦੇਸ਼ ਹਨ। ਸੋ ਇੱਥੇ ਹੀ ਸਮਾਪਤੀ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਬਖਸ਼ ਲੈਣ ਆਓ। ਆਉਣ ਵਾਲੇ ਦਿਨਾਂ ਵਿੱਚ ਵੀ ਗੁਰੂ ਮਹਾਰਾਜ ਜੀ ਦਾ ਜੀਵਨ ਇਤਿਹਾਸ, ਉਹਨਾਂ ਦੀ ਵਿਚਾਰਧਾਰਾ, ਉਹਨਾਂ ਦੀ ਬਾਣੀ ਦੇ ਦਰਸ਼ਨ ਆਪਾਂ ਸੰਖੇਪ ਰੂਪ ਵਿੱਚ ਕਰਦੇ ਜਾਵਾਂਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਸਾਹਿਬਾਨ ਭਾਈ ਸਤਨਾਮ ਸਿੰਘ ਜੀ, ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣੀਏ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.